ਛਿਆਂ ਦਿਹਾੜਿਆਂ ਤੋਂ ਬਾਅਦ ਇਹ ਜੋ ਹੋਇਆ ਜੇ ਈਸਾ ਉਲ ਮਸੀਹ ਪਤਰਸ ਯਾਕੂਬ ਅਤੇ ਯਾਕੂਬਾ ਦਾ ਭਰਾ ਯੋਹੰਨਾ ਕੋ ਨਾਲ ਗਿਣ ਕੇ ਇੱਕ ਉੱਚੇ ਪਹਾੜ 'ਤੇ ਗਿਆ। ਉੱਥੇ ਉਹਨਾਂ ਦੇ ਦੇਖਦਿਆਂ ਹੀ ਦੇਖਦਿਆਂ ਈਸਾ ਉਲ ਮਸੀਹ ਦੀ ਸੂਰਤ ਬਦਲ ਗਈ, ਉਸ ਦਾ ਮੂੰਹ ਨੂਰ ਹੀ ਨੂਰ ਹੋ ਗਿਆ ਅਤੇ ਉਸ ਦੇ ਕੱਪੜੇ ਨੂਰਾਨੀ ਅਤੇ ਚਮਕਦਾਰ ਹੋ ਗਏ। ਫਿਰ ਉਹਨਾਂ ਦੇਖਿਆ ਜੇ ਦੋਣੇ ਮੂਸਾ ਅਤੇ ਏਲੀਆ ਉਸ ਨਾਲ ਗੱਲਾਂ ਕਰਦੇ ਨ। ਪਤਰਸ ਹੁਣ ਆਖਿਆ ਜੇ
ਉਸਤਾਦ ਜੀ, ਇਹ ਚੰਗੀ ਗੱਲ ਹੈ ਜੇ ਅਸੀਂ ਇੱਥੇ ਆਇਆ, ਜੇ ਕਦੇ ਤੁਸੀਂ ਆਹੋ ਤਾਂ ਮੈਂ ਇੱਥੇ ਤਰੇ ਡੇਰੇ ਲਾਵਾਂ, ਹਿੱਕ ਤੁਸਾਂ ਵਾਸਤੇ, ਹਿੱਕ ਮੂਸਾ ਵਾਸਤੇ ਅਤੇ ਹਿੱਕ ਏਲੀਆ ਵਾਸਤੇ।
ਉਹ ਗੱਲਾਂ ਕਰਦਾ ਹੀ ਆਸਾ ਜੇ ਹਿੱਕ ਨੂਰਾ ਨਾਲੋਂ ਚਮਕਦਾਰ ਚਾਹੜ ਉਹਨਾਂ ਦੇ ਚਾਰ ਚਫੇਰੀ ਆਇਆ ਅਤੇ ਚੜਾ ਵਿੱਚੋਂ ਇੱਕ ਆਵਾਜ਼ ਆਈ ਜੇ
ਇਹ ਮੜਾ ਆਪਣਾ ਅਜ਼ੀਜ਼ ਪੁੱਤਰ ਹੈ ਜਿਸ ਨਾਲ ਮੈਂ ਮੁੱਛ ਖੁਸ਼ ਹਾਂ, ਉਸ ਦੀਆਂ ਗੱਲਾਂ ਸੁਣੋ।
ਇਸ ਆਵਾਜ਼ ਕੋ ਸੁਣ ਕੇ ਉਹਨਾਂ ਸਾਹਬੀਆਂ ਕੋ ਇਤਨਾ ਖੌਫ ਆਇਆ ਜੇ ਗਸ਼ ਆ ਕੇ ਟਹਿ ਗਏ। ਈਸਾ ਉਲ ਮਸੀਹ ਉਹਨਾਂ ਕੋਲ ਆ ਕੇ ਹੱਥ ਲਾਇਆ ਅਤੇ ਆਖਿਆ ਜੇ
ਉੱਠੋ, ਨਾ ਡਰੋ।
ਫਿਰ ਉਹਨਾਂ ਉਤਾਂ ਦੇਖਿਆ ਅਤੇ ਸਵਾਈ ਈਸਾ ਉਲ ਮਸੀਹ ਦੇ ਹੋਰ ਕੋਈ ਨਾ ਸਾਂ। ਪਹਾੜ ਤੋਂ ਲਹਿੰਦਿਆਂ ਵੇਲੇ ਈਸਾ ਉਲ ਮਸੀਹ ਉਹਨਾਂ ਕੋ ਆਖਿਆ ਜੇ
ਇਹ ਸਜਮੂਦੀ ਦੇ ਬਾਰੇ ਵੀ ਕਸਰ ਕੋ ਨਾ ਦੱਸਿਓ, ਜਿਹੜੇ ਵੇਲੇ ਤਾਣੀ ਇਬਨੇ ਆਦਮ ਮੁਰਦਿਆਂ ਵਿੱਚੋਂ ਜੀ ਨਾ ਉੱਠੇ।
ਸਾਹਬੀਆਂ ਸੁਣ, ਈਸਾ ਉਲ ਮਸੀਹ ਕੋਲੋਂ ਪੁੱਛਿਆ ਜੇ
ਸ਼ਰੀਅਤ ਖਾਣੇ ਵਾਲੇ ਫਿਰ ਕੀਆਂ ਆਖਦੇ ਹਨ ਜੇ ਏਲੀਆ ਨਬੀ ਕੋ ਪਹਿਲਾਂ ਆਉਣਾ ਚਾਹੀਦਾ ਹੈ।
ਈਸਾ ਉਲ ਮਸੀਹ ਸੁਣ ਉਹਨਾਂ ਕੋ ਆਖਿਆ ਜੇ
ਏਲੀਆ ਨਬੀ ਜ਼ਰੂਰ ਸਾਰਾ ਕੁਝ ਤਿਆਰ ਕਰਨ ਵਾਸਤੇ ਪਹਿਲੇ ਆਉਂਦਾ, ਬਲਕਿ ਮੈਂ ਤੁਸਾਂ ਕੋ ਦੱਸਦਾ ਕਿ ਏਲੀਆ ਨਬੀ ਆ ਗਿਆ ਹੈ, ਲੋਕਾਂ ਸੁਣ ਉਸ ਕੋ ਨਾ ਸਿਆਂਤਾ ਸਾ, ਇਸ ਵਾਸਤੇ ਲੋਕਾਂ ਸੁਣ ਆਪਣੀ ਮਰਜ਼ੀ ਦੇ ਮੁਤਾਬਕ ਉਸ ਨਾਲ ਸਲੂਕ ਕੀਤਾ ਸਾ, ਇਹ ਲੋਕ ਇਸੀ ਤਰ੍ਹਾਂ ਇਬਨ ਆਦਮ ਨਾਲ ਵੀ ਬਦਸਲੂਕੀ ਕਰ ਸਨ।
ਫਿਰ ਸਾਹਬੀਆਂ ਕੋ ਸਮਝ ਆਈ ਜੇ
ਉਹ ਯਖੀਆ ਬਤਿਸਮਾ ਦੇਣ ਵਾਲੀ ਦੀ ਗੱਲ ਅਸਾਂ ਨਾਲ ਕਰਦਾ ਹੈ।
ਪਹਾੜ ਤੋਂ ਤਲੇ ਲੈ ਕੇ ਉਹ ਉੱਥੇ ਆਏ ਜਿੱਥੇ ਲੋਕ ਉਹਨਾਂ ਦੇ ਇੰਤਜ਼ਾਰ ਵਿੱਚ ਖਲਤੇ ਦੇ ਆਸੇ। ਉਸ ਵੇਲੇ ਇੱਕ ਆਦਮੀ ਈਸਾ ਉਲ ਮਸੀਹ ਕੋਲ ਆਇਆ ਅਤੇ ਜਨੂ ਭੰਨ ਕੇ ਉਸ ਅੱਗੇ ਦਰਖਾਸਤ ਕੀਤੀ ਜੇ
ਇਹ ਜਨਾਬ, ਮੜੇ ਪੁੱਤਰਾ 'ਤੇ ਰਹਿਮ ਕਰੋ, ਉਸ ਕੋ ਮਿਰਗੀ ਦੇ ਇਹ ਜਿਹੇ ਗੋਟੇ ਆਉਂਦੇ ਹਨ ਜੇ ਦੌਰੇ ਪੈਣ ਨਾਲ ਉਹ ਮੁੱਚ ਵਾਰੀਆਂ ਅੱਗੀ ਵਿੱਚ ਅਤੇ ਪਾਣੀਆਂ ਵਿੱਚ ਟਹਿੰਦਾ ਰਹਿੰਦਾ ਹੈ। ਮੈਂ ਉਸ ਕੋ ਤੁਸਾਂ ਦੇ ਸਾਬੀਆਂ ਕੋਲ ਵੀ ਆਉਂਦਾ ਆਸਾ, ਪਰ ਉਹਨਾਂ ਕੁਝ ਵੀ ਨਾ ਕਰ ਹੱਕਿਆ।
ਇਹ ਸੁਣ ਕੇ ਈਸਾ ਉਲ ਮਸੀਹ ਸੁਣ ਉਹਨਾਂ ਕੋ ਆਖਿਆ ਜੇ
ਤੁਸੀਂ ਲੋਕ ਕਿਤਨੇ ਬੇਈਮਾਨ ਅਤੇ ਬੇਵਫਾ ਹੋ, ਕਿਤਨੀ ਦੇਰੀ ਤਾਣੀ ਮੈਂ ਤੁਸਾਂ ਦੀ ਬਰਦਾਸ਼ਤ ਕਰਦਾ ਰਹਾਂ, ਨਿੰਡੇ ਕੋ ਮੜੇ ਕੋ ਲੱਥੀ ਕਹਿੰਦਾ ਹੋ।
ਜਦੋਂ ਉਹਨਾਂ ਸੁਣ ਨਿੰਡਾ ਆਉਂਦਾ ਅਤੇ ਈਸਾ ਉਲ ਮਸੀਹ ਸੁਣ ਬਦਰੂ ਕੋ ਡਾਂਟਿਆ ਅਤੇ ਉਹ ਨਿੰਡੇ ਵਿੱਚੋਂ ਨਿਕਲ ਗਈ। ਉਸ ਵੇਲੇ ਤੋਂ ਉਹ ਬਿਲਕੁਲ ਠੀਕ ਠਾਕ ਹੋ ਗਿਆ। ਫਿਰ ਉਸਦੇ ਸਾਹਬੀ ਉਸ ਕੋਲ ਆਏ ਅਤੇ ਆਖਣੇ ਲੱਗੇ ਜੇ
ਬਦਰੂ ਅਸਾਂ ਕੋਲੋਂ ਕੀ ਨਾ ਨਿਕਲੀ।
ਉਸ ਜਵਾਬ ਦਿੱਤਾ
ਕਿ ਜੇ ਤੁਸ ਤਾਂ ਈਮਾਨ ਅਲੀ ਕੱਚਾ ਹੀ ਹੈ, ਮੈਂ ਤੁਸਾਂ ਕੋ ਸਾਫ਼ ਦੱਸਦਾਂ ਜੇ ਕਦੇ ਤੁਸਾਂ ਦਾ ਈਮਾਨ ਰਾਈ ਦੇ ਦਾਣੇ ਦੇ ਬਰਾਬਰ ਵੀ ਹੋਵੇ, ਫਿਰ ਤੁਸੀਂ ਇਸ ਪਹਾੜਾਂ ਕੋ ਵੀ ਆਹੋ, ਇੱਥੋਂ ਹਟ ਕੇ ਉੱਥੇ ਹੋ ਜੁਲ ਅਤੇ ਉਹ ਹਟ ਜੁਲ ਸੀ, ਅਤੇ ਤੁਸਾਂ ਵਾਸਤੇ ਸਾਰਾ ਕੁਝ ਮੁਨਕੁਨ ਹੋ ਜੁਲ ਸੀ, ਲੇਕਿਨ ਇਸ ਕਿਸਮ ਦੀ ਬਦਰੂ ਸਿਰਫ ਦੁਆ ਕਰਨੇ ਔਰ ਰੋਜ਼ਾ ਰੱਖਣੇ ਨਾਲ ਨਿਕਲਦੀ ਹੈ।
ਜਦੋਂ ਇਹ ਸਾਰੇ ਗਲੀਲਾ ਦੇ ਇਲਾਕੇ ਵਿੱਚ ਠਹਿਰੇ ਦੇ ਆਸੇ ਅਤੇ ਫਿਰ ਇਹ ਜਿਹਾ ਹੋਇਆ ਜੇ ਈਸਾ ਉਲ ਮਸੀਹ ਸੁਣ ਆਪਣੇ ਸਾਹਬੀਆਂ ਕੋ ਆਖਿਆ ਜੇ
ਇਬਨ ਆਦਮ ਜਿਹੜੀ ਮੈਂ ਇਨਸਾਨਾਂ ਦੇ ਹੱਥ ਚੜ੍ਹ ਜੁਲ ਸਾਂ ਅਤੇ ਉਹ ਮੁਕੋ ਕਤਲ ਕਰ ਸਨ, ਤਰੇ ਦਿਹਾੜਿਆਂ ਬਾਅਦ ਮੁਰਦਿਆਂ ਵਿੱਚੋਂ ਜੀ ਉੱਠ ਸਾਂ।
ਇਹ ਸੁਣ ਕੇ ਉਹਨਾਂ ਕੋ ਮੁੱਚ ਅਫਸੋਸ ਹੋਇਆ। ਜਦੋਂ ਈਸਾ ਉਲ ਮਸੀਹ ਅਤੇ ਉਸਦੇ ਸਹਾਬੀ ਕੁਫਰਨਹੂਮ ਸ਼ਹਿਰਾਂ ਵਿੱਚ ਆਏ ਅਤੇ ਫਿਰ ਇਹ ਜਿਹਾ ਹੋਇਆ ਜੇ ਇਬਾਦਤ ਖਾਨੇ ਵਾਸਤੇ ਪੈਸੇ ਜਮ੍ਹਾਂ ਕਰਨ ਵਾਲੇ ਲੋਕ ਪਤਰਸ ਕੋਲ ਆ ਕੇ ਆਖਣੇ ਲੱਗੇ ਜੇ
ਕੀ ਤੁਸਾਂ ਦਾ ਉਸਤਾਦ ਇਬਾਦਤ ਖਾਨੇ ਵਾਸਤੇ ਉਹ ਚਾਹੁੰਦਾ ਦਿੰਦਾ ਹੈ ਜਿਹੜਾ ਲਾਜ਼ਮੀ ਹੈ?
ਪਤਰਸ ਨੂੰ ਜਵਾਬ ਦਿੱਤਾ ਜੀ ਹਾਂ ਦੇਂਦਾ। ਫਿਰ ਪਤਰਸ ਘਰਾਂ ਦੇ ਅੰਦਰ ਗਿਆ ਅਤੇ ਅੰਦਰ ਜੁਲਦਿਆਂ ਹੀ ਉਸਦੇ ਆਖਣੇ ਬਗੈਰ ਈਸਾ ਉਲ ਮਸੀਹ ਉਸ ਨਾਲ ਗੱਲ ਕੀਤੀ ਜੇ
ਸ਼ਮੂਨ ਤੁਹਾਡਾ ਕੀ ਖਿਆਲ ਹੈ, ਇਸ ਦੁਨੀਆਂ ਦੇ ਬਾਦਸ਼ਾਹ ਅਤੇ ਹਾਕਮ ਕਿੰਨਾਂ ਲੋਕਾਂ ਕੋਲੋਂ ਮਸੂਲ ਕਹਿੰਦੇ ਨੇ, ਆਪਣਿਆਂ ਕੋਲੋਂ ਜਾਂ ਗੈਰਾਂ ਕੋਲੋਂ?
ਪਤਰਸ ਨੂੰ ਜਵਾਬ ਦਿੱਤਾ ਜੇ ਗੈਰਾਂ ਕੋਲੋਂ। ਈਸਾ ਉਲ ਮਸੀਹ ਸੁਣ ਆਖਿਆ
ਫਿਰ ਆਪਣੇ ਮੁਲਖਾਂ ਵਾਲਿਆਂ ਕੋ ਮਾਫ਼ ਕਰਨਾ ਚਾਹੀਦਾ, ਖੈਰ ਅਸੀਂ ਇਹਨਾਂ ਲੋਕਾਂ ਕੋ ਖਫ਼ਾ ਕਰਨਾ ਨਹੀਂ ਚਾਹੁੰਦੇ, ਤੂੰ ਜ਼ਿਲ੍ਹਾ 'ਤੇ ਜੁਲ ਕੇ ਕੁੰਡੀ ਸੱਟ, ਉੱਥੋਂ ਪਹਿਲੀ ਮੱਛੀ ਜਿਹੜੀ ਤੂੰ ਕੋ ਮਿਲਿਆ ਹੋ ਤੂੰ ਕਹਿੰਦਾ, ਉਸ 'ਤੇ ਮੋਹ ਬੇ ਪੈਸੇ ਹੋ ਸਨ ਜਿਹੜੇ ਅਸਾਂ ਦੋਵਾਂ ਦਾ ਮਸੂਲ ਅਦਾ ਕਰਨ ਵਾਸਤੇ ਕਾਫ਼ੀ ਹੋ ਸਨ, ਉਹ ਪੈਸੇ ਇਬਾਦਤ ਖਾਨੇ ਵਾਲਿਆਂ ਕੋ ਦੇ ਛੋੜ।